ਨਾਮ ਸੱਚੇ ਸਤਿਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ। ਪ੍ਰਥਮ ਫਲ ਗੁਰਮਤਿ ਸਿਫਤ ਸਲਾਹ ਦਾ ਮਨ ਵਸਾਉਣਾ ਹੈ ਅਤੇ ਫਿਰ ਅਡੋਲ ਬਿਰਤੀ ਸੰਯੁਕਤ ਨਾਮ ਅਭਿਆਸ ਦੇ ਕਮਾਵਣ ਕਰ ਦੁੱਤੀ ਮਨ ਚਿੰਦੇੜਾ ਫਲ ਪ੍ਰਾਪਤ ਹੁੰਦਾ ਹੈ। ਮਨ ਵਸਾਵਣ ਦਾ ਉਪਾਅ ਸਿਫਤ ਸਲਾਹ ਰੂਪੀ ਸਾਰ ਗੁਰਮਤਿ ਵਿਵੇਕ ਬਾਝੋਂ ਹੋਰ ਕੋਈ ਨਹੀਂ। ਰਤਨ ਪਦਾਰਥ ਵਣਜੀਐ ਸਤਿਗੁਰ ਦੀਆ ਬੁਝਾਈ ਰਾਮ, ਲਾਹਾ ਲਾਭ ਹਰ ਭਗਤ ਹੈ ਗੁਣਮੈ ਗੁਣੀ ਸਮਾਈ ਰਾਮ, ਗੁਣਮੈ ਗੁਣੀ ਸਮਾਏ ਜਿਸ ਆਪ ਬੁਝਾਏ, ਲਾਹਾ ਭਗਤ ਸੈਂ ਸਾਰੇ ਬਿਨ ਭਗਤੀ ਸੁਖ ਨ ਹੋਈ, ਦੂਜੈ ਪਤ ਖੋਈ ਗੁਰਮਤ ਨਾਮ ਅਧਾਰੇ, ਵੱਖਰ ਨਾਮ ਸਦਾ ਲਾਭ ਹੈ ਜਿਸਨੂੰ ਏਤ ਵਪਾਰ ਲਾਏ, ਰਤਨ ਪਦਾਰਥ ਵਣਜੀਐ ਜਾਂ ਸਤਿਗੁਰ ਦੇ ਬੁਝਾਏ। ਵਡਹੰਸ ਮਹਿਲਾ ਤੀਜਾ। ਇਸ ਗੁਰਵਾਕ ਦੀ ਵਿਆਖਿਆ ਦਾ ਭਾਵ ਅਤ ਸੁੰਦਰ ਸਵਾਲਿਓ ਸਰੂਪ ਹੈ, ਸੂਦ ਸਧਾਰਨ ਭਾਵ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਰਬ ਬੂਝਾਂ ਸਿਰ ਬੂਝ ਇਹ ਬੁਝਾਈ ਹੈ, ਭਾਵ ਇਹ ਵਿਚਾਰ ਬਿਧ ਵਿਵੇਕ ਦ੍ਰਿੜਾਇਆ ਕਿ ਰਤਨ ਪਦਾਰਥ ਨਾਮ ਦਾ ਵਣਜ ਵਪਾਰ ਕਰੀਏ, ਕਿਉਂਕਿ ਇਸ ਮਨੁੱਖ ਜਨਮ ਦਾ ਲਾਹਾ ਲਾਭ ਹਰ ਭਗਤੀ ਰੂਪੀ ਗੁਣ ਨਾਮ ਦਾ ਵਿਹਾਜਣਾ ਹੀ ਹੈ ਅਤੇ ਇਹਨਾਂ ਭਗਤ ਰੂਪੀ ਗੁਣਾਂ ਵਿੱਚ ਗੁਣੀ ਆਪ ਸਮਾਇ ਰਿਹਾ ਹੈ, ਤਾਂ ਤੇ ਦੂਜਾ ਅਤੇ ਅਸਲ ਲਾਭ ਇਸ ਵਣਜ ਵਪਾਰ ਦਾ ਗੁਣੀ ਅਕਾਲ ਪੁਰਖ ਦੀ ਪ੍ਰਾਪਤੀ ਹੋਵੇਗਾ। ਪਰੰਤੂ ਇਹ ਲਾਭ ਉਸੇ ਨੂੰ ਹੋਵੇਗਾ ਜਿਸ ਨੂੰ ਆਪ ਗੁਰੂ ਕਰਤਾਰ ਨੇ ਕਿਰਪਾ ਕਰ ਇਹ ਗੱਲ ਬੁਝਾਏ ਦਿੱਤੀ ਹੈ ਕਿ ਇਸ ਸੰਸਾਰ ਵਿਖੇ ਮਨੁੱਖਾ ਜਨਮ ਦਾ ਇੱਕੋ ਲਾਹਾ ਭਗਤੀ ਹੈ ਅਤੇ ਇਸ ਭਗਤੀ ਤੋਂ ਬਿਨਾਂ ਦੂਜੇ ਭਾਵ ਮਾਇਆ ਅਤੇ ਮਾਇਕ ਲਾਹਿਆਂ ਵਿੱਚ ਰਚ ਭੱਜ ਕੇ ਸੁੱਖ ਕਦੇ ਨਹੀਂ ਹੁੰਦਾ ਅਤੇ ਪਤ ਪ੍ਰਤੀਤ ਵੀ ਖੋਈ ਜਾਂਦੀ ਹੈ। ਬਸ ਗੁਰਮਤ ਨਾਮ ਹੀ ਸੱਚਾ ਆਧਾਰ ਅਤੇ ਭਾਰੇ ਲਾਭ ਵਾਲਾ ਵਪਾਰ ਯੋਗ ਵੱਖਰ ਹੈ, ਪਰੰਤੂ ਜਿਸ ਵਡਭਾਗੇ ਵਣਜਾਰੇ ਨੂੰ ਗੁਰੂ ਕਰਤਾਰ ਆਪ ਕਿਰਪਾ ਕਰ ਇਸ ਵਪਾਰ ਵਿਖੇ ਲਾ ਦੇਵੇ, ਉਸ ਨੂੰ ਤਾਂ ਇਸ ਨਾਮ ਰੂਪੀ ਵੱਖਰ ਦਾ ਸਦਾ ਲਾਭ ਹੀ ਲਾਭ ਹੈ। ਬਸ ਇਹ ਰਤਨ ਪਦਾਰਥ ਤਾਂ ਵਣਜੀ ਦਾ ਹੈ ਜਾਂ ਸਤਿਗੁਰੂ ਆਪ ਹੀ ਇਹ ਸੱਚੀ ਬੂਝ ਬੁੱਧ ਵਿਵੇਕ ਬੁਝਾ ਦੇਵੇ, ਤਾਂ ਤੇ ਜਿਸ ਵਿਵੇਕੀ ਜਨ ਨੂੰ ਸਤਿਗੁਰੂ ਨੇ ਇਹ ਸੱਚੀ ਬੁੱਧ ਵਿਵੇਕ ਵਾਲੀ ਬੂਝ ਬੁਝਾ ਦਿੱਤੀ ਹੈ ਕਿ ਮਨੁੱਖਾ ਜਨਮ ਦਾ ਲਾਹਾ ਇਸ ਸੰਸਾਰ ਵਿਖੇ ਕੇਵਲ ਭਾਉ ਭਗਤੀ ਅਥਵਾ ਨਾਮ ਰੂਪੀ ਵੱਖਰ ਦਾ ਵਿਹਾਜਣਾ ਹੈ, ਉਸ ਵਿਵੇਕੀ ਜਨ ਦਾ ਕਾਰ ਵਿਵਹਾਰ ਕੇਵਲ ਨਾਮ ਵੱਖਰ ਵਪਾਰ ਦੇ ਆਹਰ ਆਧਾਰ ਵਿਖੇ ਲੱਗਣਾ ਹੋਵੇਗਾ, ਕਿਉਂਕਿ ਇਸ ਤੋਂ ਉੱਪਰ ਹੋਰ ਵਿਚਾਰ ਵਿਵੇਕ ਸੰਸਾਰ ਵਿਖੇ ਕੋਈ ਨਹੀਂ। ਗੁਰਪੂਰੇ ਕੀ ਪਉ ਸ਼ਰਣਾਈ, ਮੋਹ ਸੋਗ ਸਭ ਭਰਮ ਮਿਟਾਈ, ਏਕੋ ਮੰਤਰ ਦ੍ਰਿੜਾਏ ਔਖਦ ਸੱਚ ਨਾਮ ਰਿਦ ਗਾਇਣਾ, ਜਿਸ ਨਾਮੈ ਕੋ ਤਰਸੈ ਬਹੁ ਦੇਵਾ, ਸਗਲ ਭਗਤ ਜਾਂ ਕੀ ਕਰਦੇ ਸੇਵਾ, ਅਨਾਥਾ ਨਾਥ ਦੀਨ ਦੁਖ ਭੰਜਨ, ਸੋ ਗੁਰਪੂਰੇ ਤੇ ਪਾਇਣਾ, ਹੋਰ ਦੁਆਰਾ ਕੋਈ ਨਾ ਸੂਝੈ, ਤ੍ਰਿਭਵਨ ਧਾਵੈ ਤਾਂ ਕਿਛੂ ਨਾ ਬੂਝੈ, ਸਤਿਗੁਰ ਸ਼ਾਹ ਭੰਡਾਰ ਨਾਮ ਜਿਸ, ਇਹ ਰਤਨ ਤਿਸੈ ਤੇ ਪਾਇਣਾ, ਜਾਂ ਕੀ ਧੂਰ ਕਰੇ ਪੁਨੀਤਾ, ਸੁਰ ਨਰ ਦੇਵ ਨ ਪਾਵੈ ਮੀਤਾ, ਸਤ ਪੁਰਖ ਸਤਿਗੁਰ ਪਰਮੇਸ਼ਰ ਜਿਸ ਭੇਟਤ ਪਾਰ ਪਰਾਇਣਾ, ਪਾਰ ਜਾਤ ਲੋੜੈ ਮਨ ਪਿਆਰੇ, ਕਾਮਧੇਨ ਸੋਹੀ ਦਰਬਾਰੇ, ਤ੍ਰਿਪਤ ਸੰਤੋਖ ਸੇਵਾ ਗੁਰਪੂਰੇ, ਨਾਮ ਕਮਾਏ ਰਸਾਇਣਾ, ਗੁਰ ਕੈ ਸ਼ਬਦ ਮਰੈ ਪੰਚ ਧਾਤੂ, ਭੈ ਪਾਰ ਬ੍ਰਹਮ ਹੋਵੈ ਨਿਰਮਲਾ ਤੂੰ, ਪਾਰਸ ਜਬ ਭੇਟੈ ਗੁਰ ਪੂਰਾ, ਤਾਂ ਪਾਰਸ ਪਰਸ ਦਿਖਾਇਣਾ। ਮਾਰੂ ਸੋਲ੍ਹੇ ਮਹਲਾ ਪੰਜਵਾਂ। ਇੱਥੇ ਸਤਿਗੁਰ ਬਚਨ ਕਮਾਉਣ ਰੂਪੀ ਵਿਵੇਕ ਧਾਰਨ ਕਰਨ ਦਾ ਸਾਨੂੰ ਇਸ ਪ੍ਰਕਾਰ ਹੁਕਮ ਮਿਲਦਾ ਹੈ ਕਿ ਪ੍ਰਥਮ ਪੂਰੇ ਗੁਰੂ ਦੀ ਸ਼ਰਨਾਗਤ ਆਉਣਾ ਚਾਹੀਦਾ ਹੈ, ਭਾਵ ਅੰਮ੍ਰਿਤ ਛੱਕ ਕੇ ਗੁਰੂ ਧਾਰਨ ਕਰਨਾ ਚਾਹੀਦਾ ਹੈ, ਕਿਉਂਕਿ ਕੇਵਲ ਪੂਰਾ ਗੁਰੂ ਹੀ ਸਭ ਪ੍ਰਕਾਰ ਦੇ ਮੋਹ ਸੋਗ ਅਤੇ ਭਰਮ ਰੂਪੀ ਰੋਗ ਮਿਟਾਉਣ ਨੂੰ ਸਮਰੱਥ ਹੈ। ਇਸ ਰੋਗ ਦੇ ਮਿਟਾਉਣ ਲਈ ਸਤਿਗੁਰੂ ਸੱਚਾ ਵੈਦ ਇੱਕੋ ਗੁਰਮੰਤਰ ਰੂਪੀ ਔਖਦੀ ਦਿੰਦਾ ਹੈ, ਅਰਥਾਤ ਗੁਰਮਤ ਨਾਮ ਦ੍ਰਿੜਾਉਂਦਾ ਹੈ। ਸਾਡਾ ਕੰਮ ਹੈ ਤੇ ਪੂਰਨ ਫਰਜ਼ ਹੈ ਕਿ ਉਸ ਗੁਰਮਤ ਨਾਮ ਰੂਪੀ ਔਖਦੀ ਨੂੰ ਭੁੰਚ ਕੇ ਅਤੇ ਹਿਰਦੇ ਵਿਖੇ ਲੈ ਕੇ ਕਮਾਈਏ, ਜਿਸ ਗੁਰਮਤ ਨਾਮ ਨੂੰ ਬੜੇ ਬੜੇ ਦੇਵਤੇ ਤਰਸਦੇ ਹਨ ਅਤੇ ਜਿਸ ਗੁਰਮਤ ਨਾਮ ਦੀ ਨਿਮਿਤ ਅਨੇਕ ਮਤੀ ਦੇ ਭਗਤਾਂ ਦੇ ਸਮੂਹ ਪਏ ਸੇਵਾ ਘਾਲਣਾ ਘਾਲਦੇ ਹਨ, ਸੋ ਐਸਾ ਅਨਾਥਾ ਨਾਥ ਦੀਨ ਦੁੱਖ ਭੰਜਨ ਗੁਰਮਤ ਨਾਮ ਕੇਵਲ ਪੂਰੇ ਸਤਿਗੁਰੂ ਗੁਰੂ ਨਾਨਕ ਦਸ਼ਮੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਆਰਾ ਹੀ ਪ੍ਰਾਪਤ ਹੋ ਸਕਦਾ ਹੈ। ਸਤਿਗੁਰੂ ਗੁਰੂ ਨਾਨਕ ਦਸ਼ਮੇਸ਼ ਜੀ ਦੇ ਘਰ ਬਾਝੋਂ ਹੋਰ ਕੋਈ ਦੁਆਰਾ ਐਸਾ ਨਹੀਂ ਸੁਝਦਾ ਜਿਸ ਦੁਆਰਾ ਕਿ ਇਸ ਸੱਚੇ ਨਾਮ ਦੀ ਪ੍ਰਾਪਤੀ ਸੰਭਵ ਹੋਵੇ। ਭਾਵੇਂ ਕੋਈ ਤਿੰਨਾਂ ਲੋਕਾਂ ਵਿਖੇ ਧਾਮਦਾ ਫਿਰੇ, ਪਰੰਤੂ ਤਾਂ ਵੀ ਇਸ ਰਤਨ ਪਦਾਰਥ ਨਾਮ ਦੀ ਸੱਚੀ ਸੂਝਬੂਝ ਕਿਤੋਂ ਨਹੀਂ ਪੈ ਸਕਦੀ। ਇਹ ਕੇਵਲ ਸਤਿਗੁਰੂ ਹੀ ਸੱਚਾ ਸ਼ਾਹ ਹੈ ਜਿਸ ਦੇ ਪਾਸ ਇਸ ਸੱਚੇ ਨਾਮ ਦਾ ਭੰਡਾਰ ਹੈ। ਬਸ ਇਹ ਨਾਮ ਰੂਪੀ ਰਤਨ ਤਿਸੇ ਪਾਸੋਂ ਹੀ ਪਾਇਆ ਜਾ ਸਕਦਾ ਹੈ ਜਿਸ ਦੀ ਧੂੜੀ ਮਾਤਰ ਹੀ ਪਤ ਤੋਂ ਪਵਿੱਤਰ ਕਰਨਹਾਰੀ ਹੈ, ਜਿਸ ਧੂੜੀ ਨੂੰ ਕਿ ਸੁਰਨਰ ਮੁੰਜਨ ਦੇਵਾ ਵੀ ਨਹੀਂ ਪਾ ਸਕਦੇ। ਸੋ ਐਸਾ ਸਤਿਪੁਰਖ ਪਰਮੇਸ਼ਰ ਰੂਪੀ ਸਤਿਗੁਰੂ ਹੀ ਹੈ ਜਿਸ ਦੇ ਭੇਟਣ ਕਰਕੇ ਭਵ ਸਾਗਰ ਤੋਂ ਪਾਰ ਪਈਦਾ ਹੈ। ਗੁਰਪੂਰੇ ਦੀ ਸੱਚੀ ਸੇਵਾ ਕਰਨ ਕਰ ਸੱਚੀ ਤ੍ਰਿਪਤੀ, ਸੰਤੁਸ਼ਟਤਾ ਅਤੇ ਸੱਚਾ ਸੰਤੋਖ ਪ੍ਰਾਪਤ ਹੁੰਦਾ ਹੈ, ਕਿਉਂਕਿ ਮਨ ਲੋੜੰਦੜੇ ਪਾਰ ਜਾਤ ਅਤੇ ਕਾਮਧੇਨ ਸੁਤੇ ਹੀ ਗੁਰੂ ਦੀ ਦਰਗਾਹ ਵਿਖੇ ਸੁਭਾਏਮਾਨ ਹੁੰਦੇ ਹਨ ਅਤੇ ਗੁਰੂ ਸੇਵਾ ਕਰ ਗੁਰ ਸੁਪ੍ਰਸੰਨ ਹੋਣ ਨਾਲ ਸੁਤੇ ਹੀ ਇਹ ਪਾਰ ਜਾਤ ਆਦਿ ਸੇਵਕ ਜਾਂਦੇ ਪਿੱਛੇ ਲੱਗੇ ਫਿਰਦੇ ਹਨ। ਅਤੇ ਪੂਰੇ ਗੁਰੂ ਦੀ ਸੱਚੀ ਸੇਵਾ ਕੀ ਹੈ? ਉੱਤਰ, ਨਾਮ ਰੂਪੀ ਸੱਚੇ ਰਸਾਇਣ ਦਾ ਕਮਾਵਣਾ ਹੈ ਅਤੇ ਇਸ ਨਾਮ ਰਸਾਇਣਮਈ ਪਾਰਸ ਰੂਪੀ ਗੁਰ ਸ਼ਬਦ ਦੁਆਰਾ ਪੰਜਾਂ ਧਾਤਾਂ ਵਾਯੂ ਅਗਨ ਜਲ ਪ੍ਰਿਥਵੀ ਆਕਾਸ਼ ਤੋਂ ਉਪਜੇ ਪੰਜ ਵਿਕਾਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਮਰ ਜਾਂਦੇ ਹਨ ਅਤੇ ਪਾਰ ਬ੍ਰਹਮ ਦੇ ਨਿਰਭਉ ਨਾਮ ਦੇ ਭੈ ਭਾਉ ਕਰਕੇ ਇਹਨਾਂ ਪੰਜ ਵਿਕਾਰਾਂ ਦੀ ਮੈਲ ਕਰ ਮਲਨ ਹੋਏ ਪ੍ਰਾਣੀ ਆਤ ਨਿਰਮਲ ਹੋ ਜਾਂਦੇ ਹਨ। ਜਦੋਂ ਸਤਿਗੁਰ ਪੂਰਾ ਨਾਮ ਰੂਪੀ ਪਾਰਸ ਨੂੰ ਪਰਸਦਾ ਭੇਟਦਾ ਹੈ ਤਦ ਪੰਜ ਧਾਤੂ ਦੇ ਮਨੂਰ ਕੀਤੇ ਮਨੁਸ਼ ਪੰਜ ਵਿਕਾਰਾਂ ਵਿਹੜੇ ਪੁਰਸ਼ ਨੂੰ ਪਾਰਸ ਰੂਪ ਹੀ ਕਰਕੇ ਦਿਖਾ ਦਿੰਦਾ ਹੈ। ਇਹ ਹੈ ਨਾਮ ਦੀ ਪਾਰਸ ਕਲਾ ਕਮਾਈ ਦਾ ਪ੍ਰਤੱਖ ਅਸਰ ਪ੍ਰਤਾਪ। ਸੋ ਐਸੇ ਨਾਮ ਰੂਪੀ ਰਸਾਇਣ ਕਮਾਉਣ ਤੋਂ ਵੱਧ ਕੇ ਕਿਹੜਾ ਉੱਤਮ ਵਿਵੇਕ ਹੈ? ਨਾਮ ਅਭਿਆਸੀ ਦੀ ਗਿਆਨ ਕਲਾ ਅਨਹਦ ਪਦ ਵਿੱਚ ਸਮਾਈ। ਇਸ ਵਿਵੇਕ ਨੂੰ ਜੋ ਧਾਰਨ ਨਹੀਂ ਕਰਦਾ, ਕੀ ਉਹ ਵਿਵੇਕੀ ਸਦਾਵਣ ਦਾ ਅਧਿਕਾਰੀ ਹੈ? ਕਦਾਚਿਤ ਨਹੀਂ। ਕਿੰਤੂ ਪੂਰਨ ਵਿਵੇਕੀ ਜਨ ਉਹ ਗੁਰਮੁਖ ਪੁਰਸ਼ ਹੈ ਜੋ ਇਸ ਪਾਰਸ ਰਸਾਇਣੀ ਵਿਵੇਕ ਨੂੰ ਕਮਾਵਣ ਹਾਰਾ ਹੈ। ਜਪ ਮਨ ਰਾਮ ਨਾਮ ਸੁਖ ਪਾਵੈ ਗੋ, ਜਿਉਂ ਜਿਉਂ ਜਪੈ ਤਿਵੇਂ ਸੁਖ ਪਾਵੈ, ਸਤਿਗੁਰ ਸੇਵ ਸਮਾਵੈ ਗੋ ਰਹਾਓ, ਭਗਤ ਜਨਾ ਕੀ ਖਿਨ ਖਿਨ ਲੋਚਾ, ਨਾਮ ਜਪਤ ਸੁਖ ਪਾਵੈ ਗੋ, ਅਨਰਸ ਸਾਧ ਗਏ ਸਭ ਨੀਕਰ, ਬਿਨ ਨਾਵੈ ਕਿਛ ਨ ਸੁਖਾਵੈ ਗੋ, ਗੁਰਮਤ ਹਰ ਹਰ ਮੀਠਾ ਲਾਗਾ, ਗੁਰ ਮੀਠੇ ਬਚਨ ਕਢਾਵੈ ਗੋ, ਸਤਿਗੁਰ ਬਾਣੀ ਪੁਰਖ ਪੁਰਖੋਤਮ, ਬਾਣੀ ਸਿਉਂ ਚਿਤ ਲਾਵੈ ਗੋ, ਗੁਰਬਾਣੀ ਸੁਨਤ ਮੇਰਾ ਮਨ ਦ੍ਰਵਿਆ, ਮਨ ਭੀਨਾ ਨਿਜ ਘਰ ਆਵੈ ਗੋ, ਤੈ ਅਨਹਤ ਧੁਨੀ ਬਾਜੈ ਨਿਤ ਬਾਜੇ, ਨੀਝਰ ਧਾਰ ਚੁਆਵੈ ਗੋ। ਕਾਨੜਾ ਅਸ਼ਟਪਦੀਆਂ ਮਹੱਲਾ ਚੌਥਾ। ਇਸ ਗੁਰਵਾਕ ਦੇ ਭਾਵ ਤੋਂ ਨਿਸ਼ਚਿਤ ਹੁੰਦਾ ਹੈ ਕਿ ਨਾਮ ਜਪਣ ਦੀ ਖਿਨ ਖਿਨ ਲੋੜ ਹੈ ਅਤੇ ਇਸ ਦਾ ਥਾਹ ਕੋਈ ਨਹੀਂ। ਜਿਉਂ ਜਿਉਂ ਨਾਮ ਜਪੀਦਾ ਹੈ, ਤਿਉਂ ਤਿਉਂ ਵਧੇਰੇ ਤੋਂ ਵਧੇਰੇ ਸੁੱਖ ਆਨੰਦ ਵਿੱਚ ਲੀਨ ਹੁੰਦੇ ਜਾਈਦਾ ਹੈ। ਇੱਥੋਂ ਤੀਕ ਕਿ ਪਰਮ ਆਨੰਦ ਪਰਮਾਨੰਦ ਦੀ ਪ੍ਰਾਪਤੀ ਪਸ਼ਚਾਤ ਵੀ ਇਹ ਜਾਪ ਅਨਹਦ ਧੁਨੀ ਦੀ ਲਿਵਤਾਰ ਅਤੇ ਨਿਝਰ ਧਾਰ ਦੇ ਸਰੂਪ ਵਿੱਚ ਜਾਰੀ ਰਹਿੰਦਾ ਹੈ, ਕਿਉਂਕਿ ਨਾਮ ਦਾ ਜਾਪ ਆਰੰਭ ਅਵਸਥਾ ਤੋਂ ਹੀ ਗਿਆਨ ਸਰੂਪ ਹੈ। ਭਾਵ ਨਾਮ ਜਪਣ ਰੂਪੀ ਕਰਮ ਜਿਉਂ ਜਿਉਂ ਕਮਾਈ ਦਾ ਹੈ, ਤਿਉਂ ਤਿਉਂ ਗਿਆਨ ਕਲਾ ਵਿੱਚ ਲੀਨ ਹੁੰਦੇ ਜਾਈਦਾ ਹੈ। ਸੋ ਲੀਨਤਾ ਸਰੂਪ ਵਾਲਾ ਗਿਆਨ ਵੀ ਨਾਮ ਦੀ ਅਨਹਦ ਝੁਨਕਾਰ ਦਾ ਲਖਾਇਕ ਹੈ। ਤਾਂ ਤੇ ਗੁਰਮਤ ਅੰਦਰ ਸਿਫਤ ਸਲਾਹ ਰੂਪੀ ਸਾਰ ਵਿਵੇਕ ਕਰਮ ਦਾ ਨਾਸ ਕਦੰਤ ਵੀ ਨਹੀਂ, ਕਿਉਂਕਿ ਇਸ ਦੀ ਥਾਂ ਅਤੇ ਹੱਦ ਕੋਈ ਨਹੀਂ। ਜਿਉਂ ਜਿਉਂ ਸਿਫਤ ਸਲਾਹ ਰੂਪੀ ਗੁਰਮਤ ਵਿਵੇਕ ਨੂੰ ਕਮਾਈ ਦਾ ਹੈ, ਤਿਉਂ ਤਿਉਂ ਨਾਮ ਮਹਾਰਸ ਵਿਖੇ ਲੀਨ ਹੁੰਦੇ ਜਾਈਦਾ ਹੈ ਅਤੇ ਦੁੱਤੀ ਵਿਖੇ ਰਸਾਂ ਦਾ ਅਨਰਸ ਸਾਧ ਗਏ ਸਭ ਨੀਕਰ ਦੇ ਭਾਵ ਅਨੁਸਾਰ ਉੱਕਾ ਅਭਾਵ ਹੋ ਜਾਂਦਾ ਹੈ, ਕਿਉਂਕਿ ਨਾਮ ਮਹਾਰਸ ਤੋਂ ਬਿਨਾਂ ਅਨਰਸ ਸਾਧ ਆਨ ਵਿਖੇ ਰਸ ਵਿਵੇਕੀ ਜਨ ਨੂੰ ਸੁਖਾਉਂਦੇ ਹੀ ਨਹੀਂ। ਫਿਰ ਨਾਮ ਮਹਾਰਸ ਪੂਰਨ ਪਰਮ ਆਨੰਦ ਦੀ ਅਨਹਦ ਦਸ਼ਾ ਵਿੱਚ ਅਸਥਿਰ ਹੋ ਜਾਂਦਾ ਹੈ। ਇਹ ਪੂਰਨ ਗਿਆਨ ਵਿਵੇਕ ਕਲਾ ਦੇ ਪੂਰਨ ਪਦ ਵਾਲੀ ਅਵਸਥਾ ਹੈ। ਪੂਰਨ ਪਦ ਤੋਂ ਇਹ ਭਾਵ ਨਹੀਂ ਕਿ ਇਸ ਪੂਰਨਤਾ ਦੀ ਕੋਈ ਹੱਦ ਜਾਂ ਥਾਂ ਹੋ ਗਈ, ਕਿੰਤੂ ਪੂਰਨਤਾ ਦਾ ਇਹ ਭਾਵ ਹੈ ਕਿ ਪੂਰਨ ਕਲਾ ਦਾ ਪਾਰਾਵਾਰ ਹੀ ਕੁਛ ਨਹੀਂ। ਜੋ ਪਦਾਰਥ ਪਰਿਪੂਰਨ ਹੈ, ਉਸਦਾ ਹੱਦ ਬੰਨਾ ਕੁਛ ਨਹੀਂ। ਸੋ ਗਿਆਨ ਪਦਾਰਥ ਜਾਂ ਨਾਮ ਪਦਾਰਥ ਜਦ ਪਰਮਾਨੰਦ ਸਰੂਪ ਵਿੱਚ ਪੂਰਨ ਹੋ ਗਿਆ ਆਖੀਦਾ ਹੈ, ਉਸਦਾ ਇਹ ਭਾਵ ਨਹੀਂ ਕਿ ਉਹ ਗਿਆਨ ਮਹਾਰਸ ਪੂਰਨ ਗਿਆਨ ਅਥਵਾ ਪਰਮਾਨੰਦ ਮੁੱਕ ਗਿਆ, ਕਿੰਤੂ ਉੱਥੇ ਇਹ ਕਹਿਣਾ ਬਣਦਾ ਹੈ ਕਿ ਉਹ ਗਿਆਨ ਆਨੰਦ ਅਨਹਦ ਹੋ ਗਿਆ। ਤਾਂ ਤੇ ਪੂਰਨ ਗਿਆਨ ਕਲਾ ਵਾਲੀ ਵਿਵਸਥਾ ਵਿਖੇ ਵੀ ਨਾਮ ਮਹਾਰਸ ਦੀ ਪਰਮ ਆਨੰਦ ਸਰੂਪ ਵਾਲੀ ਅਨਹਦ ਅਵਸਥਾ ਬਣੀ ਰਹਿੰਦੀ ਹੈ। ਇਸ ਕਰਕੇ ਆਰੰਭਕ ਗਿਆਨ ਵਿਵੇਕ ਅਵਸਥਾ ਅਥਵਾ ਪੂਰਨ ਗਿਆਨ ਤੋਂ ਉਰਾਰ ਅਵਸਥਾ ਵਿਖੇ ਨਾਮ ਮਹਾਰਸ ਦੀ ਕਮਾਈ ਲਈ ਕਿਤਨੇ ਕੁ ਅਖੰਡ ਅਤੁੱਟ ਅਤੇ ਅਨਹਦ ਜਾਪ ਦੀ ਲੋੜ ਹੈ। ਕੋਈ ਖਿੰਨ ਅਤੇ ਸਵਾਸ ਨਾਮ ਜਾਪ ਦੇ ਅਭਿਆਸ ਤੋਂ ਖਾਲੀ ਨਹੀਂ ਜਾਣਾ ਲੋੜੀਦਾ। ਪਹਿਲੇ ਪਹਿਲ ਇੱਕ ਵਾਰ ਅਤੁੱਟ ਕਮਾਈ ਕਰਕੇ ਜਦ ਤੀਕ ਨਾਮ ਦਾ ਰਹੱਸ ਸਵਾਦ ਨਹੀਂ ਪ੍ਰਕਾਸ਼ਿਤ ਹੋ ਜਾਂਦਾ, ਉਸ ਵਕਤ ਤੀਕ ਨਾਮ ਨੂੰ ਭਾਉ ਭਾਵਨੀ ਸਹਿਤ ਹੁਕਮ ਜਾਣ ਕੇ ਹੱਠ ਨਾਲ ਉੱਦਮ ਬਲ ਧਾਰ ਕੇ ਅਜੱਪਾ ਦੀ ਸ਼ਕਲ ਵਿੱਚ ਕਮਾਵਣਾ ਪੈਂਦਾ ਹੈ। ਅਤੇ ਜਦ ਤੀਕ ਰਸ ਨਹੀਂ ਆਉਂਦਾ ਤਦ ਤੀਕ ਸਿਲ ਅਲੂਣੀ ਹੀ ਚਟਣੀ ਪੈਂਦੀ ਹੈ। ਫਿਰ ਇਸ ਅਤੁੱਟ ਕਮਾਈ ਦੁਆਰਾ ਅਵਸ਼ ਪਾਰਸ ਕਲਾ ਨਾਮ ਦੀ ਵਰਤ ਜਾਂਦੀ ਹੈ। ਜਦ ਨਾਮ ਜੋਤ ਪ੍ਰਕਾਸ਼ੀ ਰਸ ਆਣ ਉਦੇ ਹੁੰਦਾ ਹੈ, ਫਿਰ ਤਾਂ ਜਿਉਂ ਜਿਉਂ ਨਾਮ ਜਪੀਦਾ ਹੈ ਤਿਉਂ ਤਿਉਂ ਇਹ ਰਸ ਵੱਧਦਾ ਜਾਂਦਾ ਹੈ। ਜਿਉਂ ਜਿਉਂ ਰਸ ਵੱਧਦਾ ਹੈ ਤਿਉਂ ਤਿਉਂ ਅਜੱਪਾ ਜਾਪ ਦੀ ਲੋਚਾ ਹੋਰ ਵਧੇਰੇ ਹੁੰਦੀ ਜਾਂਦੀ ਹੈ ਅਤੇ ਹੋਰ ਵਧੇਰੇ ਨਾਮ ਜਪੀਦਾ ਹੈ ਅਤੇ ਵੱਧ ਤੋਂ ਵੱਧ ਵਿਸਮਾਦੀ ਰੰਗਾਂ ਅਤੇ ਅਨੇਕ ਤਰੰਗਾਂ ਵਿੱਚ ਜਪੀਦਾ ਹੈ। ਕੇਵਲ ਰਸਨਾ ਕਰਕੇ ਹੀ ਨਹੀਂ, ਕਿੰਤੂ ਗੁਰਮੁਖ ਰੋਮ ਰੋਮ ਹਰ ਧਿਆਵੈ ਦੇ ਭਾਵ ਅਨੁਸਾਰ ਰੋਮ ਰੋਮ ਕਰਕੇ, ਧਿਆਨ ਵਿਵੇਕੀ ਸੁਰਤੀ ਬਿਰਤੀ ਕਰਕੇ, ਸਾਸ ਗਿਰਾਸੀ ਲਿਵਤਾਰ ਕਰਕੇ, ਨਾਭ ਕੰਵਲੀ ਹੁਲਾਰ ਕਰਕੇ, ਰਸ ਵਿਗਾਸੀ ਧਿਆਨ ਮਗਨਤਾ ਕਰਕੇ, ਜੋਤ ਪ੍ਰਕਾਸ਼ੀ ਲਹਿਰਾਓ ਕਰਕੇ, ਪ੍ਰੇਮ ਵੈਰਾਗੀ ਧੁਨੀਆਂ ਕਰਕੇ, ਅਨੇਕ ਸਾਂਗਾਂ ਭਰੀਆਂ ਕਾਂਗਾਂ ਕਰਕੇ, ਬਹੁਵਿਧ ਨਾਮ ਦਾ ਖੰਡਾ ਖੜਕਾਉਣ ਦੀਆਂ ਜੁਗਤੀਆਂ ਅੰਤਰਗਤੀ ਸੁਤੇ ਸਫੁਰਨੀ ਅਮਰੋਂ ਹੀ ਫੁਰਨ ਲੱਗ ਪੈਂਦੀਆਂ ਹਨ। ਬਸ ਹੋਰ ਕੀ ਆਖਿਆ ਜਾਵੇ, ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪਰਵਾਨ। ਨਾਮ ਸਿਮਰਨ ਦੀਆਂ ਅਨੇਕ ਬਰਕਤਾਂ। ਹਉਂ ਵਾਰੀ ਜਿਉਂ ਵਾਰੀ ਨਿਰੰਕਾਰੀ ਨਾਮ ਧਿਆਵਣਿਆ, ਤਿਸ ਰੂਪ ਨ ਰੇਖਿਆ ਘਟ ਘਟ ਦੇਖਿਆ, ਗੁਰਮੁਖ ਅਲੱਖ ਲਖਾਵਣਿਆ ਰਹਾਓ। ਮਾਜਮਲਾ ਚੌਥਾ। ਨਾਮੀ ਅਕਾਲ ਪੁਰਖ ਨਿਰੰਕਾਰ ਦਾ ਨਾਮ ਵੀ ਨਿਰੰਕਾਰੀ ਹੈ। ਇਹ ਨਿਰੰਕਾਰੀ ਨਾਮ ਹੀ ਗੁਰਮਤ ਨਾਮ ਹੈ। ਜੋ ਨਿਰੰਕਾਰ ਅਕਾਲ ਪੁਰਖ ਦੀ ਧੁਰ ਦਰਗਾਹ ਤੋਂ ਗੁਰੂ ਨਾਨਕ ਸਾਹਿਬ ਨਿਰੰਕਾਰੀ ਨੇ ਸੰਸਾਰੀ ਅਤੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਲਿਆਂਦਾ। ਰੂਪ ਰੇਖ ਆਕਾਰ ਤੋਂ ਨਿਆਰੇ ਨਿਰੰਕਾਰ ਕਰਤਾਰ ਨੂੰ ਇਸ ਨਿਰੰਕਾਰੀ ਨਾਮ ਦਾ ਧਿਆਵਣ ਹਾਰ ਗੁਰਮੁਖ ਵਿਵੇਕੀ ਜਨ ਘਟ ਘਟ ਅੰਦਰ ਵਿਆਪਕ ਵੇਖ ਲੈਂਦਾ ਹੈ, ਅਰਥਾਤ ਪ੍ਰਤੱਖ ਕਰ ਲੈਂਦਾ ਹੈ ਅਥਵਾ ਲੱਖ ਲੈਂਦਾ ਰੀਅਲਾਈਜ਼ ਕਰ ਲੈਂਦਾ ਹੈ। ਪਰੰਤੂ ਇਸ ਵਿਦ ਅਲੱਖ ਨਾ ਲੱਖੇ ਜਾਣ ਯੋਗ ਨਿਰੰਜਨ ਨਿਰੰਕਾਰ ਪਰਮਾਤਮਾ ਨੂੰ ਲੱਖਣਾ, ਸਾਂਗੋ ਪਾਂਗ ਪੇਖਣਾ ਕੇਵਲ ਗੁਰੂ ਦੁਆਰਾ ਹੀ ਸੰਭਵ ਹੈ। ਪਰ ਹੈ ਨਿਰੰਕਾਰੀ ਨਾਮ ਦੀ ਕਮਾਈ ਕਰਕੇ ਜੋ ਕੇਵਲ ਗੁਰੂ ਦੁਆਰਾ ਹੀ ਗੁਰਮਤ ਵਿਧੀ ਅਨੁਸਾਰ ਮਿਲਦਾ ਹੈ। ਰਾਮ ਨਾਮ ਕੋ ਨਮਸਕਾਰ। ਜਾਸ ਜਪਤ ਹੋਵਤ ਉਧਾਰ ਰਹਾਓ, ਜਾ ਕੈ ਸਿਮਰਨ ਮਿਟੈ ਧੰਦ, ਜਾ ਕੈ ਸਿਮਰਨ ਛੂਟੈ ਬੰਦ, ਜਾ ਕੈ ਸਿਮਰਨ ਮੂਰਖ ਚਤੁਰ, ਜਾ ਕੈ ਸਿਮਰਨ ਕੁਲਹਾਂ ਉਧਰ, ਜਾ ਕੈ ਸਿਮਰਨ ਭਉ ਦੁਖ ਹਰੈ, ਜਾ ਕੈ ਸਿਮਰਨ ਅਪਦਾ ਟਰੈ, ਜਾ ਕੈ ਸਿਮਰਨ ਮੁਚਤ ਪਾਪ, ਜਾ ਕੈ ਸਿਮਰਨ ਨਹੀਂ ਸੰਤਾਪ, ਜਾ ਕੈ ਸਿਮਰਨ ਰਿਦ ਵਿਗਾਸ, ਜਾ ਕੈ ਸਿਮਰਨ ਕਵਲਾ ਦਾਸ, ਜਾ ਕੈ ਸਿਮਰਨ ਨਿਧ ਨਿਧਾਨ, ਜਾ ਕੈ ਸਿਮਰਨ ਤਰੇ ਨਿਦਾਨ। ਪਤਿਤ ਪਾਵਨ ਨਾਮ ਹਰੀ ਕੋਟ ਭਗਤ ਉਧਾਰ ਕਰੀ ਹਰ ਦਾਸ ਦਾਸਾਂ ਦੀਨ ਸ਼ਰਨ ਨਾਨਕ ਮਾਥਾ ਸੰਤ ਚਰਨ। ਮਾਲੀ ਗੌੜਾ ਮਹੱਲਾ ਪੰਜਵਾਂ। ਇਸ ਗੁਰ ਪ੍ਰਮਾਣ ਅੰਦਰ ਨਾਮ ਸਿਮਰਨ ਰੂਪੀ ਵਿਵੇਕ ਦੀ ਅਨੇਕ ਪ੍ਰਕਾਰੀ ਫਲ ਪ੍ਰਤਾਪੀ ਮਹਿਮਾ ਵਰਣਨ ਹੈ। ਯਥਾ ਊੜਾ, ਨਾਮ ਦੇ ਸਿਮਰਨ ਕਰਕੇ ਨਾਮ ਅਭਿਆਸੀ ਵਿਵੇਕੀ ਜਾਂਦਾ ਸੁਤੇ ਉਧਾਰ ਹੁੰਦਾ ਹੈ। ਐੜਾ, ਨਾਮ ਸਿਮਰਨ ਕਰ ਮਾਇਆ ਦੇ ਸਭ ਧੰਦ ਬੰਦ ਮਿਟ ਛੁੱਟ ਜਾਂਦੇ ਹਨ। ਈੜੀ, ਨਾਮ ਦੇ ਸਿਮਰਨ ਕਰਕੇ ਮੂਰਖ ਮਤ ਵਾਲੇ ਵੀ ਚਤਰ ਵਿਵੇਕੀ ਬਣ ਜਾਂਦੇ ਹਨ। ਸੱਸਾ, ਨਾਮ ਦੇ ਸਿਮਰਨ ਕਰਕੇ ਨਾਮ ਸਿਮਰਨ ਹਾਰੇ ਭਗਤ ਵਿਵੇਕ ਜਾਂਦੀਆਂ ਕੁੱਲਾਂ ਦਾ ਵੀ ਉਧਾਰ ਹੋ ਜਾਂਦਾ ਹੈ। ਹਾਹਾ, ਨਾਮ ਦੇ ਸਿਮਰਨ ਕਰਕੇ ਭਉ ਦੁੱਖ ਦੂਰ ਹੋ ਕੇ ਨਿਰਦੋਖ ਨਿਰਭੈ ਪਦ ਪ੍ਰਾਪਤ ਹੁੰਦਾ ਹੈ। ਕੱਕਾ, ਨਾਮ ਦੇ ਸਿਮਰਨ ਕਰਕੇ ਬਿਪਤ ਕਾਲ ਦੀ ਅਪਦਾ ਮੁਸੀਬਤ ਵੀ ਟਲ ਜਾਂਦੀ ਹੈ। ਖੱਖਾ, ਨਾਮ ਦੇ ਸਿਮਰਨ ਕਰਕੇ ਸਭ ਪਾਪ ਕੱਟੇ ਜਾਂਦੇ ਹਨ। ਗੱਗਾ, ਨਾਮ ਦੇ ਸਿਮਰਨ ਕਰ ਕੋਈ ਸੰਤਾਪ ਆਦ ਵਿਆਦ ਉਪਾਦ ਦਾ ਨਹੀਂ ਲੱਗਦਾ। ਘੱਗਾ, ਨਾਮ ਦੇ ਸਿਮਰਨ ਕਰਕੇ ਹਿਰਦਾ ਕਮਲ ਵਿਗਸ ਕੇ ਖਿੜ ਜਾਂਦਾ ਹੈ। ਨੰਗਾ, ਨਾਮ ਦੇ ਸਿਮਰਨ ਕਰਕੇ ਕੌਲਾਂ ਮਾਇਆ ਲਕਸ਼ਮੀ ਵੀ ਦਾਸੀ ਬਣ ਜਾਂਦੀ ਹੈ। ਚੱਚਾ, ਨਾਮ ਦੇ ਸਿਮਰਨ ਕਰਕੇ ਨਾਮ ਦਾ ਸਿਮਰਨ ਹਾਰਾ ਵਿਵੇਕੀ ਜਨ ਸਵਰਬ ਨਿਧੀਆਂ ਦਾ ਨਿਧਾਨ ਖਜ਼ਾਨਾ ਬਣ ਜਾਂਦਾ ਹੈ। ਛੱਛਾ, ਨਾਮ ਦੇ ਸਿਮਰਨ ਕਰਕੇ ਓੜਕ ਕਲਿਆਣ ਨਿਸਤਾਰਾ ਹੋ ਜਾਂਦਾ ਹੈ। ਜੱਜਾ, ਪਤਿਤਾਂ ਦੇ ਪਵਿੱਤਰ ਕਰਨਹਾਰਾ ਇਹ ਹਰੀ ਕਾ ਨਿਰੰਕਾਰੀ ਨਾਮ ਹੈ। ਝੱਜਾ, ਕੋਟਾਨ ਕੋਟ ਭਗਤਾਂ ਦਾ ਉਧਾਰ ਕੀਤਾ ਹੈ ਇਸ ਗੁਰਮਤ ਨਿਰੰਕਾਰੀ ਨਾਮ ਨੇ। ਤਾਂ ਤੇ ਐਸੇ ਨਿਰੰਕਾਰੀ ਰਾਮ ਨਾਮ ਕੋ ਹਮਾਰੀ ਨਮਸਕਾਰ ਹੈ ਅਤੇ ਐਸੇ ਨਿਰੰਕਾਰੀ ਨਾਮ ਦੇ ਸਿਮਰਨ ਹਾਰੇ ਅਰਥਾਤ ਨਾਮ ਸਿਮਰਨ ਦੀ ਕਮਾਈ ਕਰਨ ਹਾਰੇ ਵਿਵੇਕੀ ਜਨ ਕੋ ਹਮਾਰੀ ਬਾਰੰਗ ਬਾਰ ਜੁਹਾਰ ਹੈ। ਮਨ ਮੇਰੇ ਗੁਰ ਕੀ ਮਨ ਲੈ ਰਜ਼ਾਏ ਮਨ ਤਨ ਸੀਤਲ ਸਭ ਥੀਐ ਨਾਮ ਵਸੈ ਮਨ ਆਏ ਰਹਾਉ। ਸ੍ਰੀ ਰਾਗ ਮਹਲਾ ਤੀਜਾ। ਇੱਥੇ ਹੁਕਮ ਰਜ਼ਾਈ ਚੱਲਣ ਦਾ ਫੇਰ ਗੁਰ ਉਪਦੇਸ਼ ਹੈ ਅਤੇ ਗੁਰੂ ਕੇ ਹੁਕਮ ਰੂਪੀ ਰਜ਼ਾਏ ਮਨ ਲੈਣ ਦਾ ਫਲ ਇਹ ਦੱਸਿਆ ਹੈ ਕਿ ਨਾਮ ਦਾ ਨਿਵਾਸ ਹਿਰਦੇ ਅੰਦਰ ਆਣ ਹੁੰਦਾ ਹੈ ਅਤੇ ਨਾਮ ਅੰਦਰ ਵਸਣ ਕਰਕੇ ਮਨ ਤਨ ਸਭ ਸੀਤਲ ਹੋ ਜਾਂਦਾ ਹੈ। ਇਹ ਗੁਰਮਤ ਸਿਫਤ ਸਲਾਹ ਰੂਪੀ ਹੁਕਮ ਰਜ਼ਾਈ ਚੱਲਣ ਵਾਲੇ ਸਾਰ ਵਿਵੇਕੀ ਦੀ ਪ੍ਰਗਟ ਫਲ ਕਮਾਈ ਹੈ। ਮਨ ਰੱਤੇ ਜਿਹਵਾ ਰੱਤੀ ਹਰ ਗੁਣ ਸੱਚੇ ਗਾਓ ਨਾਨਕ ਨਾਮ ਨਾ ਵਿਸਰੈ ਸੱਚੇ ਮਾਹੇ ਸਮਾਓ। ਸ੍ਰੀ ਰਾਗ ਮਹਲਾ ਤੀਜਾ। ਗੁਰਬਾਣੀ ਰੂਪੀ ਸੱਚੇ ਹਰੀ ਗੁਣ ਗਾਵਣ ਨਾਲ ਮਨ ਵੀ ਰੱਤਿਆ ਜਾਂਦਾ ਹੈ, ਜਿਹਬਾ ਵੀ ਰੱਤੀ ਜਾਂਦੀ ਹੈ ਅਤੇ ਗੁਰਮਤ ਨਾਮ ਅਭਿਆਸ ਦਾ ਪ੍ਰਵਾਹ ਆਪ ਮੁਹਾਰਾ ਚੱਲ ਪੈਂਦਾ ਹੈ ਅਤੇ ਜੇਕਰ ਗੁਰਮਤ ਨਾਮ ਦਾ ਸਵਾਸ ਸਵਾਸ ਅਭਿਆਸ ਸਦਾ ਹੀ ਬਣਿਆ ਰਹੇ ਅਤੇ ਕਦੇ ਵੀ ਨਾ ਵਿਸਰੇ ਤਾਂ ਸਤਪੁਰਖ ਅਕਾਲ ਵਿਖੇ ਸਮਾਵਣਾ ਹੋ ਜਾਂਦਾ ਹੈ। ਸੋ ਹਰ ਕੀਰਤਨਮਈ ਸੱਚੀ ਸਿਫਤ ਸਲਾਹ ਰੂਪੀ ਗੁਰਮਤ ਵਿਵੇਕ ਦੀ ਕਮਾਈ ਦਾ ਪ੍ਰਤੱਖ ਪਾਰਸ ਭੂਤੀ ਫਲ ਗੂੜੇ ਆਤਮ ਰੰਗਾਂ ਵਿੱਚ ਰੱਤੇ ਜਾਣਾ ਅਤੇ ਨਾਮ ਨਾਮੀ ਦੇ ਸੱਚ ਸਰੂਪ ਵਿਖੇ ਸਮਾਵਣਾ ਹੈ। ਗੁਣ ਗੋਵਿੰਦ ਨਿਤ ਗਾਵੀਐ ਅਵਗੁਣ ਕੱਟਣ ਹਾਰ, ਸ੍ਰੀ ਰਾਗ ਮਹਲਾ ਪੰਜਵਾਂ। ਇੱਥੇ ਗੋਬਿੰਦ ਗੁਣ ਗਾਵਣ ਭਾਵ ਗੁਰਬਾਣੀ ਦੇ ਕੀਰਤਨ ਦਾ ਨਿਤਾ ਪ੍ਰਤਨੇਮ ਉਪਦੇਸ਼ਿਆ ਦ੍ਰਿੜਾਇਆ ਹੈ। ਜੋ ਇਸ ਹੁਕਮ ਨੂੰ ਕਮਾਉਂਦੇ ਹਨ ਅਤੇ ਨਿਤਾ ਪ੍ਰਤ ਗੁਰਬਾਣੀ ਦੇ ਕੀਰਤਨ ਦਾ ਨੇਮ ਪ੍ਰੇਮ ਨਿਭਾਉਂਦੇ ਹਨ, ਤਾਂ ਇਸ ਨਿਯਮੀ ਪ੍ਰੇਮ ਕਮਾਈ ਦੇ ਵਿਵੇਕ ਧਾਰਨ ਨਾਲ ਅਤੇ ਗੁਰਬਾਣੀ ਦੀ ਕੀਰਤਨ ਰੂਪੀ ਪਾਰਸ ਕਲਾ ਦੇ ਪ੍ਰਭਾਵ ਕਰਕੇ ਤਿੰਨਾਂ ਦੇ ਸਭ ਔਗਣ ਕੱਟੇ ਜਾਂਦੇ ਹਨ। ਗੱਲ ਕੀ, ਗੁਰਮਤ ਗੁਣ ਗੋਬਿੰਦ ਦਾ ਗਾਵਣਾ ਹੀ ਅਵਗਣ ਕੱਟਣ ਹਾਰ ਹੈ। ਸੋ ਐਸੇ ਹਰ ਕੀਰਤਨ ਰੂਪੀ ਨਿਯਮ ਨੂੰ ਪਾਲਣਾ ਗੁਰਮਤ ਅੰਦਰ ਇੱਕ ਨਿਰੋਤਮ ਵਿਵੇਕ ਹੈ, ਜਿਸ ਦਾ ਧਾਰਨ ਕਰਨਾ ਸਿੱਖ ਮਾਤਰ ਲਈ ਅਤ ਜ਼ਰੂਰੀ ਹੈ। ਅਤੇ ਜਿਸ ਵਿਵੇਕੀ ਜਨ ਨੇ ਇਸ ਗੁਰਮਤ ਵਿਵੇਕ ਨੂੰ ਧਾਰਿਆ ਹੈ, ਉਸ ਦੇ ਸਭ ਅਵਗੁਣ ਮਾਨੋ ਇੱਕ ਪਾਰਸ ਸ਼ਕਤੀ ਵਾਲੀ ਚੁੰਬਕ ਕਲਾ ਦੁਆਰਾ ਕੱਟੇ ਗਏ ਹਨ। ਚੁੰਚ ਗਿਆਨੀਆਂ ਅਤੇ ਸ਼ੁਸ਼ਕ ਵਿਵੇਕੀਆਂ ਦੀ ਸ਼ਰਧਾ ਭਾਵਨੀ ਇਸ ਗੁਰਮਤ ਸਾਰ ਵਿਵੇਕ ਉੱਪਰ ਆਉਂਦੀ ਹੀ ਨਹੀਂ, ਤਾਂ ਹੀ ਤੇ ਉਹ ਇਸ ਨੂੰ ਧਾਰਨ ਨਹੀਂ ਕਰਦੇ, ਕਿਉਂਕਿ ਉਹ ਹਰ ਕੀਰਤਨ ਦੀ ਪਾਰਸ ਕਲਾ ਦੇ ਕਾਇਲ ਹੀ ਨਹੀਂ। ਜਿਸ ਦਾ ਸਾਫ ਇਹ ਮਤਲਬ ਹੈ ਕਿ ਉਹ ਗੁਰਬਾਣੀ ਅੰਦਰ ਉਪਦੇਸ਼ੇ ਅਤੇ ਦ੍ਰਿੜਾਏ ਹੋਏ ਇਸ ਗੁਰਮਤ ਹੁਕਮ ਦੀ ਪਰਵਾਹ ਹੀ ਨਹੀਂ ਕਰਦੇ, ਸਗੋਂ ਉਲਟੇ ਗੁਰਬਾਣੀ ਗਾਵਣ ਹਾਰੇ ਪ੍ਰੇਮੀ ਅਤੇ ਸ਼ਰਧਾਲੂ ਉੱਤਮ ਵਿਵੇਕੀ ਜਨਾਂ ਨੂੰ ਮਖੌਲ ਕਰਦੇ ਹੋਏ ਪਾਗਲ ਕਹਿ ਕੇ ਪੁਕਾਰਨ ਦੀ ਹੂੜ ਮਤ ਕਰਦੇ ਹਨ। ਉਹਨਾਂ ਦਾ ਕਸੂਰ ਵੀ ਕੀ ਹੈ? ਉਹਨਾਂ ਦੀ ਮਤ ਬੁੱਧੀ ਹੀ ਇਹੋ ਜਿਹੀ ਹੈ। ਉਹਨਾਂ ਨੇ ਹਰ ਕੀਰਤਨ ਦਾ ਰਸ ਚੱਖਿਆ ਹੀ ਨਹੀਂ। ਜੇ ਚੱਖਣ ਤਾਂ ਪ੍ਰਤੀਤ ਆਵੇ ਅਤੇ ਚੱਖਣ ਤਾਂ ਜੇ ਹੁਕਮ ਕਮਾਵਣ, ਕਮਾਵਣ ਤਾਂ ਜੇ ਗੁਰੂ ਤੇ ਸ਼ਰਧਾ ਭਾਵਨੀ ਆਵੇ। ਸੱਚੀ ਸ਼ਰਧਾ ਦੀ ਸੱਚੀ ਭਾਵਨੀ ਬਿਹੂਣ ਗੁਰੂ ਹੁਕਮਾਂ ਦੀ ਕਮਾਈ ਕਿੱਕੂ ਹੋਵੇ। ਕਮਾਈ ਕਰਨ ਤਾਂ ਭਤੀਜਣ, ਕਿਉਂਕਿ ਇਸ ਕਮਾਈ ਅੰਦਰ ਪਾਰਸ ਪ੍ਰਭਾਵੀ ਰਸ ਹੁੰਦਾ ਹੈ। ਰਹੱਸ ਗੀਧੀ ਕਮਾਈ ਨਾਲ ਭਤੀਜ ਕੇ ਕਮਾਈ ਕਰਨ ਦਾ ਉਮਾਹਾ ਖਿਨ ਖਿਨ ਬਣਿਆ ਰਹਿੰਦਾ ਹੈ। ਇਸ ਉਮਾਹੇ ਦੇ ਪ੍ਰੇਮ ਪ੍ਰਵਾਹ ਨੂੰ ਅਤੁੱਟ ਰੱਖਣ ਵਾਲੀ ਰਸ ਪ੍ਰੇਮ ਭਰੀ ਰੰਗ ਰੱਤੀ ਦਸ਼ਾ ਸਾਰ ਵਿਵੇਕੀ ਦੀ ਸਦਾ ਬਣੀ ਰਹਿੰਦੀ ਹੈ। ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ, ਸ੍ਰੀ ਰਾਗ ਮਹਲਾ ਪੰਜਵਾਂ। ਇਸ ਗੁਰਵਾਕ ਰੂਪੀ ਹੁਕਮ ਦੁਆਰਾ ਦ੍ਰਿੜ ਹੁੰਦਾ ਹੈ ਕਿ ਗੁਰਮਤ ਨਾਮ ਅਜੱਪਾ ਜਾਪ ਰਸਨਾ ਕਰਕੇ ਕਰਨਾ ਵੀ ਗੁਰਮਤ ਵਿਵੇਕ ਹੈ, ਤੇ ਇਸ ਅਜੱਪਾ ਜਾਪ ਦੁਆਰਾ ਰਸਨਾ ਕਰਕੇ ਗੁਰਮੰਤਰ ਜਪਣ ਰੂਪੀ ਸਿਮਰਨ ਸ਼ਕਤੀ ਨਾਲ ਤਨ ਮਨ ਨਿਰਮਲ ਹੋ ਜਾਂਦਾ ਹੈ। ਗੁਰਮਤ ਨਾਮ ਅਭਿਆਸ ਪਹਿਲੇ ਪਹਿਲ ਰਸਨਾ ਦੇ ਜਾਪ ਤੋਂ ਹੀ ਆਰੰਭ ਹੁੰਦਾ ਹੈ, ਕਿਉਂਕਿ ਅੰਮ੍ਰਿਤ ਛਕਣ ਸਮੇਂ ਇਹ ਨਾਮ ਬੈਖਰੀ ਬਾਣੀ ਦੁਆਰਾ ਦ੍ਰਿੜ ਅਤੇ ਉਚਾਰਨ ਕਰਾਇਆ ਜਾਂਦਾ ਹੈ, ਅਤੇ ਬੈਖਰੀ ਬਾਣੀ ਦੁਆਰਾ ਅਰਥਾਤ ਰਸਨਾ ਕਰਕੇ ਇਸ ਨੂੰ ਸਦਾ ਜਪਦੇ ਰਹਿਣ ਦਾ ਉਪਦੇਸ਼ ਮਿਲਦਾ ਹੈ। ਅਤੇ ਫਿਰ ਰਸਨਾ ਕਰਕੇ ਹੀ ਗੁਰਮੰਤਰ ਗੁਰਮਤ ਨਾਮ ਦਾ ਪ੍ਰਵੇਸ਼ ਰਿਦ ਅੰਤਰ ਅੰਤਰ ਆਤਮੇ ਹੋਏ ਆਉਂਦਾ ਹੈ। ਫਿਰ ਅਨੰਤ ਤਰੰਗਾਂ ਕਰਕੇ ਇਸ ਦੇ ਜਪਣ ਸਿਮਰਨ ਅਤੇ ਅਭਿਆਸ ਕਰਨ ਦੀਆਂ ਪ੍ਰੇਮ ਜੁਗਤੀਆਂ ਸੁਤੇ ਸੁਭਾਵ ਗੁਰਮੰਤਰ ਦੀ ਰਸਨ ਰਸਾਇਣੀ ਪਾਰਸ ਕਲਾ ਦੁਆਰਾ ਵਿਵੇਕੀ ਜਨ ਨੂੰ ਸਫੁਰ ਹੋਣ ਲੱਗ ਪੈਂਦੀਆਂ ਹਨ ਅਤੇ ਉਕਤ ਅਨੰਤ ਤਰੰਗੀ ਜੁਗਤੀਆਂ ਵਿੱਚੋਂ ਰਸਨ ਰਸਾਇਣੀ ਅਜੱਪਾ ਜਾਪ ਦੀ ਪ੍ਰੇਮ ਜੁਗਤੀ ਨਾਮ ਰਸਾਇਣ ਦੀ ਕਮਾਈ ਵਿੱਚ ਕੰਮ ਆਉਂਦੀ ਰਹਿੰਦੀ ਹੈ। ਨਾਮ ਦੀਆਂ ਜੁਗਤੀਆਂ ਅਤੇ ਗੁਰਮੰਤਰ ਕਮਾਈ ਦੇ ਅੰਤਰੀਵੀ ਭੇਦ ਖੋਲਣਾ ਇਹ ਸਾਡਾ ਇੱਥੇ ਇਸ ਪੁਸਤਕ ਵਿਖੇ ਪ੍ਰਕਰਣ ਨਹੀਂ। ਇੱਥੇ ਤਾਂ ਜ਼ੋਰ ਦੇ ਕੇ ਕੇਵਲ ਸਤਿਗੁਰ ਦੇ ਇਸ ਹੁਕਮ ਨੂੰ ਸਪਸ਼ਟਾਉਣਾ ਅਤੇ ਦ੍ਰਿੜਾਉਣਾ ਹੈ ਕਿ ਰਸਨਾ ਕਰਕੇ ਨਾਮ ਦਾ ਜਪਣਾ, ਜਿਸ ਜਪਣ ਕਰਕੇ ਤਨ ਮਨ ਸੀਤਲ ਹੋ ਜਾਂਦਾ ਹੈ, ਸਿੱਖ ਦੇ ਮੁੱਖ ਆਰੰਭਕ ਨਾਮ ਵਿਵੇਕ ਦੀ ਇੱਕ ਅਤ ਜ਼ਰੂਰੀ ਕਮਾਉਣ ਯੋਗ ਅੰਸ਼ ਹੈ। ਰਸਨਾ ਕਰਕੇ ਨਾਮ ਜਪਣ ਦੀ ਪਾਰਸ ਕਲਾ ਦੁਆਰਾ ਸਰੀਰ ਦੇ ਰੋਮ ਰੋਮ ਅੰਦਰ ਜੋਤ ਵਿਗਾਸੀ ਸੀਤਲਤਾ ਦੀ ਝਰਨਾਹਟ ਫਿਰ ਜਾਂਦੀ ਹੈ ਅਤੇ ਰਸਨਾ ਦੁਆਰਾ ਅਜੱਪਾ ਜਾਪ ਕਰਦੇ ਰਹਿਣ ਕਰ ਸਦਾ ਹੀ ਸਰੀਰ ਅੰਦਰ ਇਸ ਸੀਤਲਤਾ ਦੀ ਚਾਂਦਨੀ ਪਸਰੀ ਰਹਿੰਦੀ ਹੈ, ਜੋ ਵਿਵੇਕੀ ਜਨ ਨੂੰ ਸਦਾ ਸਹਿਜ ਮਤਵਾਲੇ ਰੱਖਦੀ ਹੈ। ਗੁਰ ਅੰਮ੍ਰਿਤ ਨਾਮ ਪਿਆਲਿਆ ਜਨਮ ਮਰਨ ਕਾ ਪਥ। ਸ੍ਰੀ ਰਾਗ ਮਹਲਾ ਪੰਜਵਾਂ। ਇਸ ਗੁਰਵਾਕ ਦੇ ਭਾਵ ਤੋਂ ਸਿੱਧ ਹੁੰਦਾ ਹੈ ਕਿ ਅੰਮ੍ਰਿਤ ਸੰਸਕਾਰ ਸਮੇਂ ਅੰਮ੍ਰਿਤ ਨਾਮ ਦਾ ਪਿਆਲਣਾ ਅਰਥਾਤ ਅੰਮ੍ਰਿਤ ਛਕਾਉਣਾ ਨਿਰੀ ਇੱਕ ਰਸਮ ਹੀ ਨਹੀਂ ਕਿੰਤੂ ਉੱਚ ਆਤਮਦਾਨ ਜੀਆ ਦਾਨ ਦੇਣਾ ਹੈ ਅਤੇ ਮਾਇਕ ਸੰਸਾਰੀ ਜੀਵਨ ਨੂੰ ਪਲਟਾ ਕੇ ਪਰਮਾਰਥੀ ਨਵ ਜੋਬਨ ਵਾਲੇ ਜੀਵਨ ਵਿੱਚ ਬਦਲ ਦੇਣਾ ਹੈ। ਤਾਂ ਹੀ ਤਾਂ ਉਸ ਸਮੇਂ ਸਤਿਗੁਰੂ ਦੇ ਘਰ ਆਤਮ ਪਰਮਾਰਥ ਵਿੱਚ ਜਨਮ ਹੋਣ ਕਰਕੇ ਇਹ ਨਵਾਂ ਨਵੀਨ ਜਨਮ ਹੁੰਦਾ ਹੈ, ਜਿਸ ਵਿੱਚ ਪ੍ਰਤੱਖ ਅਮਰ ਕਲਾ ਵਰਤ ਜਾਂਦੀ ਹੈ ਅਤੇ ਜਨਮ ਮਰਨ ਦਾ ਸਹਿਸਾ ਦੂਰ ਹੋ ਕੇ 84 ਦੇ ਜੂਨ ਗੇੜ ਵਾਲਾ ਆਵਾਗਮਨ ਮਿਟ ਜਾਂਦਾ ਹੈ। ਸਤਿਗੁਰ ਕੈ ਜਨਮੇ ਗਵਨ ਮਿਟਾਇਆ। ਤਾਂ ਹੀ ਤੇ ਇਹ ਗੁਰਮਤਿ ਨਾਮ ਅੰਮ੍ਰਿਤ ਕਲਾ ਭਰਪੂਰ ਅੰਮ੍ਰਿਤ ਨਾਮ ਰੂਪੀ ਪਾਰਸ ਇਸ ਗੁਰ ਪ੍ਰਮਾਣ ਅੰਦਰ ਜਨਮ ਮਰਨ ਕਾ ਪਥ ਦੱਸਿਆ ਗਿਆ ਹੈ। ਅੰਮ੍ਰਿਤ ਸੰਸਕਾਰ ਉਹੀ ਹੈ ਜਿਸ ਵਿੱਚ ਇਹ ਅੰਮ੍ਰਿਤ ਕਲਾ ਪ੍ਰਤੱਖ ਵਰਤਦੀ ਹੈ। ਆਨਮਤ ਸੰਸਕਾਰਾਂ ਦੀ ਨਿਆਈ ਇਹ ਗੁਰਮਤ ਸੰਸਕਾਰ ਅੰਮ੍ਰਿਤ ਛਕਾਉਣ ਦੀ ਰੀਤੀ ਨਿਰੀ ਇੱਕ ਰਸਮ ਪੂਰਵਕ ਰੀਤੀ ਹੀ ਨਹੀਂ, ਪਰੰਤੂ ਇੱਥੇ ਸਮਰ ਤੱਖ ਅੰਮ੍ਰਿਤ ਕਲਾ ਵਰਤ ਕੇ ਅੰਮ੍ਰਿਤ ਛਕਾਉਣ ਹਾਰਿਆਂ ਦੇ ਅਮਰੀ ਜੀਵਨ ਹੋ ਜਾਂਦੇ ਹਨ। ਇਸ ਅੰਮ੍ਰਿਤ ਛਕਾਉਣ ਦੀ ਰੀਤੀ ਅੰਦਰ ਮੁੱਖ ਅੰਗ ਅੰਮ੍ਰਿਤ ਨਾਮ ਗੁਰਮੰਤਰ ਦਾ ਦੇਣਾ ਹੈ, ਜਿਸ ਕਰਕੇ ਇਸ ਸਾਰੀ ਗੁਰਮਤਿ ਰਉ ਰੀਤੀ ਦਾ ਸੰਕੇਤਕ ਨਾਮ ਅੰਮ੍ਰਿਤ ਛਕਾਉਣਾ ਪ੍ਰਸਿੱਧ ਹੈ। ਉਸ ਅੰਮ੍ਰਿਤ ਸਮੇਂ ਦੇ ਦ੍ਰਿੜਾਏ ਗੁਰਮੰਤਰ ਅਤੇ ਜਨਮ ਮਰਨ ਦੇ ਪਥ ਅੰਮ੍ਰਿਤ ਨਾਮ ਨੂੰ ਧਾਰਨ ਕਰਨਾ ਅਤੇ ਧਾਰਨ ਕਰੀ ਰੱਖਣਾ ਗੁਰਮਤਿ ਦੇ ਸਾਰ ਵਿਵੇਕ ਦਾ ਮੁੱਖ ਅੰਗ ਹੈ। ਅੰਮ੍ਰਿਤ ਨਾਮ ਪਿਆਲਿਆ ਤੋਂ ਇਹ ਸਿੱਟਾ ਕੱਢ ਲੈਣਾ ਠੀਕ ਨਹੀਂ ਕਿ ਇੱਕ ਵਾਰੀ ਦੇ ਅੰਮ੍ਰਿਤ ਛਕਣ ਸਮੇਂ ਅੰਮ੍ਰਿਤ ਨਾਮ ਪਿਆਇਆ ਗਿਆ ਅਤੇ ਪੀਵਣ ਹਾਰਿਆਂ ਨੇ ਪੀ ਲਿਆ। ਬਹੁੜ ਕਮਾਈ ਕਰਨ ਦੀ ਅਰਥਾਤ ਖਿਨ ਖਿਨ ਨਾਮ ਜਪਣ ਦੀ ਕੀ ਲੋੜ ਹੈ। ਇਸ ਵਿੱਚ ਰੰਚਕ ਸੰਦੇਹ ਨਹੀਂ ਕਿ ਜਿਨ੍ਹਾਂ ਵਡਭਾਗੇ ਜਨਾਂ ਨੂੰ ਅੰਮ੍ਰਿਤ ਛਕਣ ਸਾਰ ਹੀ ਅੰਮ੍ਰਿਤ ਨਾਮ ਦੀ ਅਮਰ ਕਲਾ ਪੂਰਨ ਪਾਰਸ ਕਲਾ ਵਰਤ ਕੇ ਅਮਰ ਪਦਵੀ ਪ੍ਰਾਪਤ ਹੋ ਗਈ, ਉਹਨਾਂ ਦੇ ਜਨਮ ਮਰਨ ਆਵਾਗਮਨ ਦਾ ਸਿਲਸਿਲਾ ਤਾਂ ਉੱਥੇ ਹੀ ਮੁੱਕ ਗਿਆ, ਪਰੰਤੂ ਅੰਮ੍ਰਿਤ ਨਾਮ ਦੀ ਝਰਨਾਹਟ ਜਿਹੜੀ ਅਮਰ ਪ੍ਰਭਾਵੀ ਪਾਰਸ ਕਲਾ ਦੁਆਰਾ ਇੱਕ ਵਾਰੀ ਛਿੜ ਪਈ ਹੈ, ਉਹ ਸਦਾ ਛਿੜੀ ਹੀ ਰਹੇਗੀ ਅਤੇ ਦਿਨ ਬ ਦਿਨ ਜ਼ੋਰੋ ਜ਼ੋਰ ਤੇ ਹੋਰੋ ਹੋਰ ਅਨੇਕ ਤਰੰਗੀ ਅਤੇ ਅਨਹਦੀ ਰੰਗਾਂ ਵਿੱਚ ਛਿੜੇਗੀ। ਬਿਬੇਕੀ ਜਾਂਦੀ ਸੁੱਤੇ ਰੁਚੀ ਅਖੰਡ ਕੀਰਤਨ ਦੇ ਅਪਾਰ ਲਾਹੇ ਲੈਣ ਅਤੇ ਲਈ ਜਾਣ ਲਈ ਸਦਾ ਨਿਤ ਨਵੇਂ ਰੰਗਾਂ ਤਰੰਗਾਂ ਵਿੱਚ ਬਣੀ ਰਹੇਗੀ। ਜਿਨ੍ਹਾਂ ਨੂੰ ਅੰਮ੍ਰਿਤ ਛਕਣ ਸਮੇਂ ਅਮਰ ਹੋਣ ਦੇ ਅਤੇ ਪੂਰਨ ਅਮਰ ਕਲਾ ਵਰਤ ਜਾਣ ਦੇ ਪੂਰਨ ਰੰਗ ਨਹੀਂ ਲੱਗੇ, ਉਹਨਾਂ ਦਾ ਪਿਛਲੇ ਕਰਮਾਂ ਦਾ ਲੇਖਾ ਤਾਂ ਤਤਕਾਲ ਹੀ ਮੁੱਕ ਠੁੱਕ ਗਿਆ ਅੰਮ੍ਰਿਤ ਦੀ ਜਾਗ ਲੱਗਣ ਸਾਰ। ਪਰੰਤੂ ਇਸ ਅੰਮ੍ਰਿਤ ਜਾਗ ਰੂਪੀ ਅੰਮ੍ਰਿਤ ਬੀਜ ਨੂੰ ਅੰਮ੍ਰਿਤ ਜੋਤੀ ਅਮਰ ਫਲ ਤਾਂ ਤਦੇ ਹੀ ਲੱਗਣਗੇ ਜੇ ਇਸ ਅੰਮ੍ਰਿਤ ਬੀਜ ਮਾਤਰ ਨਾਮ ਨੂੰ ਗੁਰਦਰਸਾਏ ਸੰਜਮ ਸਾਧਨਾ ਸੇਤੀ ਕਮਾਇਆ ਜਾਵੇਗਾ। ਉਹ ਕੋਈ ਵਿਰਲੀ ਧਰਤੀ ਹੈ ਜਿਸ ਅੰਦਰ ਬੀਜ ਬੋਵਣ ਸਾਰ ਹੀ ਅੰਮ੍ਰਿਤ ਅੰਕੁਰ ਫਲ ਉਗਵ ਆਉਂਦੇ ਹਨ। ਪਰੰਤੂ ਆਮ ਤੌਰ ਪਰ ਬੀਜ ਸਿੱਟਣ ਤੋਂ ਪਹਿਲਾਂ ਵੀ ਧਰਤੀ ਨੂੰ ਕਮਾਇਆ ਜਾਂਦਾ ਅਤੇ ਬੀਜਣ ਪਸ਼ਚਾਤ ਵੀ ਅਨੇਕ ਪ੍ਰਕਾਰ ਦੀ ਅਤੁੱਟ ਕਮਾਈ ਕੀਤੀ ਜਾਂਦੀ ਹੈ, ਤਦ ਜਾ ਕੇ ਉਹ ਬੀਜ ਫਲੀਭੂਤ ਹੁੰਦਾ ਹੈ। ਪਹਿਲੀ ਹਾਲਤ ਵਿੱਚ ਤਾਂ ਸੁੱਤੇ ਕਮਾਈ ਆਪ ਮੁਹਾਰੀ ਹੁੰਦੀ ਹੈ ਅਤੇ ਦੂਜੀ ਆਮ ਹਾਲਤ ਅੰਦਰ ਮੱਥ ਕੇ ਉੱਦਮ ਧਾਰ ਕੇ ਇਸ ਕਮਾਈ ਨੂੰ ਜੁਟਣਾ ਪੈਂਦਾ ਹੈ। ਉਦੋਂ ਤੀਕ ਜਦ ਤੀਕ ਕੇ ਪ੍ਰਗਾਸ ਭਇਆ ਕੌਲ ਖਿਲਿਆ ਵਾਲੀ ਖੇਲ ਨਹੀਂ ਵਾਪਰ ਜਾਂਦੀ। ਇਸ ਖੇਲ ਵਾਪਰੇ ਪਸ਼ਚਾਤ ਉਸੇ ਤਰ੍ਹਾਂ ਹੀ ਆਪ ਮੁਹਾਰੇ ਫੁਹਾਰੇ ਅੰਮ੍ਰਿਤ ਨਾਮ ਦੇ ਛੁੱਟਣੇ ਆਰੰਭ ਹੋ ਜਾਂਦੇ ਹਨ, ਅਰਥਾਤ ਨਾਮ ਅਭਿਆਸ ਦੀ ਅੰਮ੍ਰਿਤ ਮੌਜ ਦੇ ਸੁੱਤੇ ਪ੍ਰਵਾਹ ਚੱਲਣ ਲੱਗ ਪੈਂਦੇ ਹਨ, ਜਿਸ ਤਰ੍ਹਾਂ ਕਿ ਪਹਿਲੀ ਨਜ਼ੀਰ ਵਿੱਚ ਆਰੰਭ ਤੋਂ ਹੀ ਚੱਲਣ ਲੱਗੇ ਸੀ। ਹਰ ਹਾਲਤ ਵਿੱਚ ਅੰਮ੍ਰਿਤ ਨਾਮ ਨੂੰ ਇੱਕ ਵਾਰੀ ਪੀ ਕੇ ਸਦਾ ਲਈ ਪੁੰਚਦੇ ਰਹਿਣਾ ਹੀ ਸਾਰ ਗੁਰਮਤ ਵਿਵੇਕ ਦਸ਼ਾ ਦੀ ਨਿਸ਼ਾਨੀ ਹੈ। ਦੁੱਖ ਕਲੇਸ਼ ਨਾ ਭਉ ਬਿਆਪੈ ਗੁਰਮੰਤ੍ਰ ਹਿਰਦੈ ਹੋਏ, ਸ੍ਰੀ ਰਾਗ ਮਹਲਾ ਚੌਥਾ। ਭਾਵ ਜੇ ਗੁਰਮੰਤਰ ਗੁਰਮਤ ਨਾਮ ਨੂੰ ਦਮ ਦਮ ਹਿਰਦੇ ਵਿਖੇ ਪਰੋਈ ਰੱਖੀਏ ਤਾਂ ਨਾ ਦੁੱਖ ਨਾ ਕਲੇਸ਼ ਨਾ ਭਉ ਵਿਆਪਦਾ ਹੈ। ਭਾਵੇਂ ਉਕਤ ਦੁੱਖ ਕਲੇਸ਼ ਅਤੇ ਭਉ ਮੁਜੱਸਮ ਦੁੱਖ ਮੁਜੱਸਮ ਕਲੇਸ਼ ਅਤੇ ਮੁਜੱਸਮ ਭਉ ਹੀ ਕਿਉਂ ਨਾ ਹੋਵਣ। ਅੰਸ਼ ਮਾਤਰ ਦੁੱਖ ਕਲੇਸ਼ ਅਤੇ ਭਉ ਨੇ ਤਾਂ ਕੀ ਵਿਆਪ ਸਕਣਾ ਹੈ। ਗੁਰਮੰਤਰ ਹਿਰਦੈ ਹੋਏ ਤੋਂ ਭਾਵ ਬੀਜ ਮਾਤਰ ਹਿਰਦੇ ਪਰਵੇਸ਼ੀ ਗੁਰਮੰਤਰ ਦਾ ਹੀ ਨਹੀਂ, ਕਿੰਤੂ ਇਸ ਗੁਰਮੰਤਰ ਬੀਜ ਨੂੰ ਗੁਰਮਤ ਵਿਵੇਕ ਦੁਆਰਾ ਕਮਾ ਕੇ ਹਰ ਦਮ ਹਰੀ ਭਰੀ ਦਸ਼ਾ ਵਿਖੇ ਹਿਰਦੇ ਭੂਮੀ ਅੰਦਰ ਪ੍ਰਫੁੱਲਤ ਰੱਖਣ ਦਾ ਹੈ। ਅਰਥਾਤ ਗੁਰਮੰਤਰ ਨੂੰ ਖਿਨ ਖਿਨੀ ਅਭਿਆਸ ਦੁਆਰਾ ਰਿਦ ਅੰਤਰ ਪਰੋਈ ਰੱਖਣ ਦਾ ਹੈ।